डंडात बंदन 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 अनकबा सरब कला सुमरथ डोलन ते डोलन दे रखो प्रभु 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 नानक दे दे कर सत संतोख कर भाव सत संतोख कर भाव कुड़म कुड़म आया बलराम जिया कुड़माई आया बलराम जिया सत संतोख कर सत संतोख कर कुड़म कुड़माया बलराम जिया कुड़म कुड़माया बलराम जिया संत जना कर मेल संत जना कर मेल गुरबाणी गवाया संत जना कर मेल संत जना कर मेल गुरबाणी गवाया राम जिया कब पाई पंच मिले राम जी। குடும்பு குடும்பாயா பலிராம் ஜியா. சத் சந்தோக் கருபா குடும்பு குடும்பாய் ஆயா பலராம் ஜியோ. சந்த ஜனோ
ஆயதா
हर नामो मंत्र दृढ़ाएदा कटे हो मेरो सतगुर तिना मिलाया उड़म बन के आ गया। एक ख्याल करे कल भी अर्ज की सी श्री गुरु ग्रंथ साहिब दी बाणी रब्बी आदर्शक घेरे का वातावरण है रूप स्वरूप है कि जदों संसार निरंकार नाल रब्बी वातावरण विच जांदा है उदों ही आनंद बनता है। संसार जिथे कलेश है ना जिथे गुरु ने बाणी विच संसार नू सहर मेला आख दिता यह जो दुनिया सहर मेला दस्तगीरी ना है संसार कूड़ है कूड़ राजा कूड़ प्रजा कूड़ सब संसार। ते गुरु का फंक्शन की है उस कूड़ नू सच विच बदलना ते बदलना किवें प्यौंद चढ़ा के गुरमत की प्यौंद नाल पूरे संसार नू सच नाल प्यौंद कर देना दे अंदरों कूड़ दा टेस्ट खत्म हो जाए जो प्योंद होता है ना बूटा यो कुछ बदल जाए अंदर ला टेस्ट बदल जाता है उनका रंग बदल जाता है उनका रूप बदल जाता है उनका साइज बदल जाता है। इस बूटे दूजे बूटे नाल प्योंद करो गुरु का काम है बदलना कूड़ राजा कूड़ प्रजा कूड़ सब संसार। इसलिए इस संसार नु अग आख दिता आतिश दुनिया दुनिया कूड़ है दुनिया आतिश है जो बदलिया उदो यह भी आख दिता कह लगे ये दुनिया सुभान ये सच कमाई है कह लगी बड़ी बाखू बड़ी खूबसूरत ये संसार ये दुनिया है। एक पास आख देने पूर सब संसार आतिश दुनिया इस दुनिया विच की है कुछ भी नहीं सब मिथ्या है सब सिहर मेला है जादू की खेड है हाथ आने वाला कुछ नहीं। फिर कह लगे जो प्यौंद चढ़ जाए सच दे संसार निरंकार नाल प्यौंद हो जाए यह दुनिया का टेस्ट बदल जाता है दुनिया का सुभाव बदल जाता है दुनिया का रंग रूप बदल जाता है। मैं एक वर्स की सी बाबा कबीर जी ने ख्याल दिता ना गंगा के संग सरता बिगरी सो सरता गंगा हुई निगरी पारस के संग तांबा बिगरे सो तांबा कंचन हुई निगरे चंदन के संग तरवर बिगरे सो तरवर चंदन हुई निबरे ते अगे जाके आखन लगे संतन संग कबीरा बिगरे बदल गया। सो कबीर रामे हो जाए ਆਖਰ ਇਸੇ ਸੰਸਾਰ ਵਿੱਚ ਪੈਦਾ ਹੋਇਆ, ਇਸੇ ਦੁਨੀਆ ਦਾ ਹਿੱਸਾ ਹੈ, ਪਰ ਪਿਉਂ ਚੜ ਗਏ। ਗੁਰੂ ਇੱਕ ਐਸਾ ਮਾਲੀ ਹੈ ਜਿਹੜਾ ਕੂੜ ਦੇ ਸੰਸਾਰ ਨੂੰ ਸੱਚ ਨਾਲ ਪਿਉਂਦ ਕਰਦਾ, ਸੰਸਾਰ ਨੂੰ ਨਿਰੰਕਾਰ ਨਾਲ ਪਿਉਂਦ ਕਰਦਾ, ਜੋੜਦਾ। ਤੇ ਜੋੜਨ ਵਾਲਾ ਕੋਈ ਹੁੰਦਾ? ਵਿਚੋਲਾ। ਜੋੜਨ ਵਾਲਾ ਵਿਚੋਲਾ ਹੁੰਦਾ ਤੇ ਬਸੀਠ ਕੀ ਹੁੰਦਾ? ਵਿਚੋਲਾ। ਇਸ ਲਈ ਗੁਰੂ ਨੇ ਜਦੋਂ ਸੰਸਾਰ ਨੂੰ ਨਿਰੰਕਾਰ ਨਾਲ ਜੋੜਿਆ ਨਾ, ਉਸ ਦ੍ਰਿਸ਼ ਨੂੰ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਰੂਪ ਦਿੱਤਾ ਗਿਆ ਉਹ ਦ੍ਰਿਸ਼। ਤੇ ਉਸ ਆਤਮਾ ਪਰਮਾਤਮਾ ਦੇ ਸੁਮੇਲ ਵਿੱਚੋਂ ਜਿਹੜਾ ਸੰਸਾਰ ਨੂੰ ਆਨੰਦ ਮਿਲਿਆ, ਉਸ ਆਨੰਦ ਦੀ ਪ੍ਰੇਰਣਾ, ਉਸ ਆਨੰਦ ਦੀ ਐਗਜ਼ਾਮਪਲ, ਅਗਵਾਈ ਵਿੱਚ ਅਸੀਂ ਗ੍ਰਸਥ ਨੂੰ ਆਨੰਦ ਬਣਾਉਣਾ। ਲਓ, ਆਹ ਇੱਕ ਕਾਰਨ ਹੈ ਬਾਣੀ ਦੀ ਅਗਵਾਈ ਦਾ। ਜਿਵੇਂ ਸੰਸਾਰ ਕੂੜ ਹੈ, ਲੋਕ ਆਖਦੇ ਨੇ, ਹਰ ਭਲੇ ਆਦਮੀ ਨੇ ਆਖ ਦਿੱਤਾ, ਤੇ ਗੁਰੂ ਨੇ ਉਸ ਸੰਸਾਰ ਨੂੰ ਨਿਰੰਕਾਰ ਨਾਲ ਪਿਉਂਦ ਕਰ ਦਿੱਤਾ। ਸਤਿਗੁਰੂ ਕਹਿੰਦੇ ਨੇ, ਜਿਹਨਾਂ ਬਹਿਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦੜਾਵੇ ਰਾਮ ਰਾਜ, ਕਿਉਂ ਕਰ ਰਿਹਾ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਗ੍ਰਸਥ ਵੀ ਇੱਕ ਐਸਾ ਵਾਤਾਵਰਨ, ਇੱਕ ਐਸਾ ਅਦਾਰਾ, ਇੱਕ ਐਸਾ ਆਸ਼ਰਮ, ਇੱਕ ਐਸਾ ਖਿੱਤਾ ਹੋ ਗਿਆ ਸੀ ਜਿਹਨੂੰ ਲੋਕ ਆਖਦੇ ਸਨ ਕੁਛ ਨਹੀਂ। ਇਸ ਲਈ ਤਿਆਗ ਰਿਹਾ ਸੀ, ਨਫ਼ਰਤ ਦਾ ਪਾਤਰ ਸੀ। ਗੁਰੂ ਨੇ ਉਸ ਗ੍ਰਸਥ ਨੂੰ ਰਹਿਮਤ ਕਰਕੇ ਉਸ ਰੱਬੀ ਐਗਜ਼ਾਮਪਲ ਦੇ ਮੁਤਾਬਕ ਸੱਚ ਨਾਲ, ਗੁਣਾ ਨਾਲ ਪਿਉਂਦ ਕਰ ਦਿੱਤਾ। ਤੇ ਹੁਣ ਜਦੋਂ ਪਿਉਂਦ ਕੀਤਾ ਸੀ, ਉਹ ਹੀ ਗ੍ਰਸਥ ਆਨੰਦ ਕਾਰਜ ਹੋ ਗਿਆ, ਆਨੰਦ ਬਣ ਗਿਆ। ਪਰ ਖਿਆਲ ਕਰਿਓ, ਪ੍ਰੇਰਣਾ ਉਸ ਸੰਸਾਰ ਤੇ ਨਿਰੰਕਾਰ ਆਤਮਾ ਤੇ ਪਰਮਾਤਮਾ ਦੀ ਅਗਵਾਈ ਦੇ ਸੁਮੇਲ ਤੋਂ ਹੈ। ਸਾਇੰਸਦਾਨ ਵੀ ਜਿਹੜੇ ਨੇ ਨਾ, ਉਹ ਕਈ ਵਾਰ ਇੱਕ ਤੋਂ ਦੂਜੀ ਚੀਜ਼ ਦੀ ਕਾਢ ਕੱਢਦੇ ਨੇ, ਹੈ ਜੇ ਆਹ ਹੋ ਸਕਦਾ ਤਾਂ ਆਹ ਕਰਕੇ ਦੇਖੀਏ, ਇਹ ਕਿਉਂ ਨਹੀਂ ਹੋ ਸਕਦਾ। ਜੇ ਇਸ ਚੀਜ਼ ਦੀ ਵਰਤੋਂ ਨਾਲ ਆਹ ਕੁਝ ਹੋ ਸਕਦਾ ਤੇ ਆਹ ਕਿਉਂ ਨਹੀਂ ਹੋ ਸਕਦਾ, ਬਸ ਉੱਥੋਂ ਤਜਰਬੇ ਰਿਸਰਚ ਸ਼ੁਰੂ ਹੋ ਜਾਂਦੀ ਹੈ। ਮਨ ਨੂੰ ਗੁਰੂ ਕੋਲੋਂ ਇੱਕ ਪ੍ਰੇਰਣਾ ਲੈਣੀ ਹੈ, ਹੇ ਸਤਿਗੁਰੂ, ਜੇ ਤੇਰੀ ਅਗਵਾਈ ਵਿੱਚ ਸੰਸਾਰ ਆਨੰਦ ਬਣ ਸਕਦਾ, ਨਿਰੰਕਾਰ ਦਾ ਸਰੂਪ ਬਣ ਸਕਦਾ, ਇਹ ਵਿਸ ਸੰਸਾਰ ਤੁਮ ਜੇ ਦੇਖਦੇ ਇਹੋ ਹਰ ਕਾ ਰੂਪ ਬਣ ਸਕਦਾ, ਤਾਂ ਤੇਰੀ ਰਹਿਮਤ, ਤੇਰੀ ਅਗਵਾਈ ਵਿੱਚ ਇਹ ਗ੍ਰਸਥ ਜਿਹਨੂੰ ਦੋਜ਼ਕ ਆਖਿਆ ਗਿਆ, ਜਿਹਨੂੰ ਰੱਬ ਦੇ ਰਾਹ ਦਾ ਰੋੜਾ, ਰੁਕਾਵਟ ਆਖਿਆ ਗਿਆ, ਇਹ ਆਨੰਦ ਕਿਉਂ ਨਹੀਂ ਬਣ ਸਕਦਾ, ਬਣ ਸਕਦਾ। ਲਓ, ਆਹ ਇੱਕ ਪ੍ਰੇਰਣਾ। ਤੇ ਗੁਰੂ ਖਿਆਲ ਦੇ ਰਹਿੰਦੇ ਨੇ, ਕਹਿੰਦੇ ਨੇ ਵਿਚੋਲੇ ਦੀ ਲੋੜ ਹੈ, ਇੱਥੇ ਰੁਕਣਾ ਹੈ। ਸ਼ਬਦ ਹੈ ਕੁੜਮ ਕੁੜਮਾਈ ਆਇਆ, ਇਹਦੇ ਵਿੱਚ ਕੁਝ ਸੰਸਾਰਿਕ ਰਿਸ਼ਤੇ ਨਾਤਿਆਂ ਵਿੱਚ ਆ ਰਹੀਆਂ ਰੁਕਾਵਟਾਂ, ਪਰੇਸ਼ਾਨੀਆਂ, ਉਹਨਾਂ ਦਾ ਵੀ ਜ਼ਿਕਰ ਨਾਲ ਕਰਨਾ, ਕਿਉਂਕਿ ਮੇਰਾ ਮਕਸਦ ਸਮਾਜ ਸੁਧਾਰ ਵੀ ਨਾ ਹੈ। ਕੁੜੁੰਬ ਕੁੜੁੰਬਾਈ ਦਾ ਲਫ਼ਜ਼ ਕਿਉਂ? ਕੁੜੁੰਬ ਲਫ਼ਜ਼ ਜਿਹੜਾ ਹੈ ਇਹ ਕੁਟੰਬ ਲਫ਼ਜ਼ ਤੋਂ ਬਣਿਆ। ਰਹਿੰਦੇ ਦੀ ਬੋਲੀ ਵਿੱਚ ਇਹਨੂੰ ਕੋੜਮਾ ਵੀ ਆਖਦੇ ਸਨ, ਫਲਾਣੇ ਦੇ ਕੋੜਮੇ ਦਾ ਇਹ ਸੁਭਾਅ ਹੈ, ਇਹ ਬੱਚੀ ਫਲਾਣੇ ਕੋੜਮੇ ਨਾਲ ਸੰਬੰਧ ਰੱਖਦੀ। ਕੋੜਮਾ ਦਾ ਮਤਲਬ ਕੀ ਹੁੰਦਾ ਸੀ? ਕੁਟੰਬ, ਪਰਿਵਾਰ, ਖਾਨਦਾਨ, ਇਹ ਚੰਗੇ ਕੋੜਮੇ ਦੀ, ਇਹਦਾ ਕੋੜਮਾ ਬੜਾ ਵੱਡਾ ਹੈ, ਲਫ਼ਜ਼ ਕੋੜਮਾ ਸੀ। ਤੇ ਕੁੜਮ ਲਫ਼ਜ਼ ਵੀ ਇੱਥੋਂ ਬਣਿਆ, ਪਰਿਵਾਰ। ਅਸੀਂ ਵਿਅਕਤੀਗਤ ਕਰਦੇ ਹਾਂ, ਕੁੜਮ ਲਫ਼ਜ਼ ਕੁਟੰਬ ਤੋਂ ਬਣੇ, ਜਿਸਦਾ ਭਾਵ ਹੈ ਪਰਿਵਾਰ। ਇਹਦੇ ਵਿੱਚੋਂ ਇੱਕ ਬੜੀ ਸੂਕਸ਼ਮ ਦੀ ਭੇਦ ਵਾਲੀ ਗੱਲ ਨਿਕਲਦੀ ਹੈ, ਇਹਦਾ ਮਤਲਬ ਇਹ ਹੈ ਕਿ ਰਿਸ਼ਤੇ ਨਾਤਿਆਂ ਨੂੰ ਜੋੜਨ ਲਈ ਮਾਂ ਬਾਪ ਪੇਰੈਂਟਸ ਕੁੜਮ ਪਰਿਵਾਰ ਦੀ ਲੋੜ ਹੈ। ਲਓ ਆਹ ਇੱਕ ਬੜੀ ਗਲਤ ਸੂਚੀ ਸਮਝਣ ਵਾਲੀ, ਅੱਜ ਦੇ ਯੁੱਗ ਅੰਦਰ ਬੱਚੇ ਇਸ ਗੱਲ ਨੂੰ ਭੁੱਲ ਰਹੇ। ਉਹ ਕਹਿੰਦੇ ਨੇ ਫੈਸਲੇ ਅਸੀਂ ਕਰਨੇ, ਜਿਹਨਾਂ ਪਾਲਿਆ ਸੰਭਾਲਿਆ ਇਹ ਬਜ਼ੁਰਗ ਸਾਡੇ ਫੈਸਲਿਆਂ ਵਿੱਚ ਕਿਉਂ ਆਉਣ। ਆਹ ਇੱਕ ਸੂਖਮ ਜੀ ਗੱਲ ਸਮਝਣ ਵਾਲੀ, ਜੀਵ ਆਤਮਾ ਤੇ ਪਰਮਾਤਮਾ ਦੇ ਮੇਲ ਦੀ ਕਹਾਣੀ, ਪਰ ਜੀਵ ਆਤਮਾ ਆਪੇ ਨਹੀਂ ਫੈਸਲਾ ਕਰ ਰਹੀ ਮੈਂ ਰੱਬ ਨੂੰ ਕਿਵੇਂ ਮਿਲਣਾ, ਇਹ ਫੈਸਲਾ ਗੁਰੂ ਕਰ ਰਿਹਾ। ਤੇ ਗੁਰੂ ਕੌਣ ਹੈ? ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰੂ ਮੇਰਾ ਪਰਿਵਾਰ ਹੈ, ਗੁਰੂ ਮੇਰਾ ਮਾਂ ਬਾਪ ਹੈ। ਜੋ ਜੀਵਨ ਦਾ ਤਜਰਬਾ, ਜੋ ਫੈਸਲਾ, ਜੋ ਤੇਰੀ ਭਲਾਈ ਦੇ ਸੰਬੰਧ ਵਿੱਚ ਮਾਂ ਬਾਪ ਆਪਣੀ ਬਜ਼ੁਰਗੀ ਦੇ ਆਪਣੇ 50-40 ਸਾਲ ਦੇ ਤਜਰਬੇ ਵਿੱਚੋਂ ਨਿਕਲਿਆ ਹੋਇਆ ਫੈਸਲਾ ਕਰਨਗੇ, ਉਹ ਤੈਨੂੰ ਤੇ ਜਜ਼ਬੇ ਅਧੀਨ ਕੁਛ ਵੀ ਨਹੀਂ ਕਰਨ ਦਾ, ਫੈਸਲਾ ਕਰਨ ਦਾ ਅਧਿਕਾਰੀ ਕੋਈ ਨਹੀਂ, ਅਣਜਾਣੇ ਫੈਸਲਾ ਹੋਏਗਾ। ਆਮ ਵਿਚਾਰਾਂ ਵਿੱਚ ਆਖ ਲੈਂਦੇ ਹਾਂ ਭਲਿਆ, ਦਿਲ ਤੋਂ ਕੰਮ ਨਾ ਲੈ, ਦਿਮਾਗ ਤੋਂ ਲੈ, ਜੋਸ਼ ਨਾਲ ਨਹੀਂ ਹੋਸ਼ ਨਾਲ ਕੰਮ ਚੱਲਣਾ। ਜਵਾਨੀ ਦੀ ਉਮਰ ਇੱਕ ਉਹ ਉਮਰ ਹੈ ਜਿਹਦੇ ਵਿੱਚ ਜੋਸ਼ ਹੁੰਦਾ, ਵਿਚਾਰ ਨਹੀਂ ਹੁੰਦੇ ਔਰ ਫੈਸਲਾ ਹੀ ਬਣਦਾ। ਸਤਿਗੁਰੂ ਕਹਿੰਦੇ ਨੇ ਦੂਜਾ ਕੀ ਹੈ, ਭਰ ਜੋਬਨ ਲੈ ਲੈਂਦੇ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਭਰ ਜੋਬਨ ਲੈ ਲੈਂਦੇ। ਜੀਵਨ ਦਾ ਦੂਜਾ ਪੈਰ ਕਿਹੜਾ? ਜੋਬਨ, ਜਵਾਨੀ। ਪਹਿਲਾ ਪੈਰ ਹੈ ਬਚਪਨ, ਦੂਜਾ ਪੈਰ ਹੈ ਜਵਾਨੀ। ਤੇ ਗੁਰੂ ਨੇ ਆਖਿਆ ਜਵਾਨੀ ਦੀ ਪਰਿਭਾਸ਼ਾ ਦੱਸਾਂ, ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਭਰ ਜੋਬਨ ਲੈ ਰਹਿੰਦੇ। ਤੇ ਹੁੰਦਾ ਕੀ ਉਸ ਜੋਬਨ ਦੇ ਜੋਸ਼ ਵਿੱਚ? ਬੁਰਾ ਭਲਾ ਨਾ ਪਛਾਣ ਹੀ ਬਣ ਜਾ ਰਿਹਾ ਮਿੱਤਰਾ, ਬਣ ਦੇ ਫੈਸਲੇ ਨੇ ਹਰ ਬੱਚਿਆਂ ਨੂੰ ਸਮਝ ਲੈਣਾ ਚਾਹੀਦਾ। ਅਸੀਂ ਸਮਾਜ ਦੀਆਂ ਕੁਝ ਗੱਲਾਂ ਗੁਰਮਤ ਤੋਂ, ਗੁਰਬਾਣੀ ਦੀ ਪ੍ਰੇਰਨਾ ਵਿੱਚੋਂ ਲੈਣੀਆਂ ਨੇ। ਬੁਰਾ ਭਲਾ ਨਾ ਪਛਾਣ ਹੀ ਬਣ ਜਾ ਰਿਹਾ ਮਿੱਤਰਾ, ਮਨ ਮੱਤਾ ਅਹਮੇ, ਮਨ ਕਿਸੇ ਹੰਕਾਰ, ਜੋਬਨ ਜਵਾਨੀ ਦੇ ਮਸਤੀ ਵਿੱਚ ਹੁੰਦਾ ਹੈ, ਉਹ ਆਪਣਾ ਵੀ ਕਿਸੇ ਦਾ ਵੀ ਪਰਿਵਾਰ ਦਾ ਵੀ ਭਲਾ ਬੁਰਾ ਆਪਣੇ ਭੇਤ ਪ੍ਰਤੀ ਸੋਚ ਹੀ ਨਹੀਂ ਸਕਦਾ। ਅੱਜ ਦੀ ਦੁਨੀਆਂ 'ਚ ਦੇਖ ਰਹੇ ਹੋ ਬਹੁਤੇ ਰਿਸ਼ਤੇ ਨਾਤੇ ਸੰਬੰਧ ਮਾਂ ਬਾਪ ਨੂੰ ਪਰਿਵਾਰ ਨੂੰ ਇੱਕ ਪਾਸੇ ਹਟਾ ਕੇ ਜਦੋਂ ਬੱਚੇ ਆਪਣੀ ਮਰਜ਼ੀ ਨਾਲ ਕਰਦੇ ਨੇ, ਜੀਵਨ ਦੇ ਚਾਰ ਕਦਮ ਨਹੀਂ ਤੁਰਦੇ, ਫੈਸਲੇ ਬਦਲਣੇ ਪੈਂਦੇ ਨੇ, ਆਪਣੇ ਫੈਸਲਿਆਂ ਦਾ ਪਛਤਾਵਾ ਹੀ ਰਹਿ ਜਾਂਦਾ ਕਿਉਂਕਿ ਕੁੜਮ ਨਹੀਂ ਜੁੜਦੇ, ਕਿਉਂਕਿ ਕੁੜਮ ਕੁੜਮ ਆਈ ਨਹੀਂ ਆਉਂਦੇ। ਬੱਚੇ ਆਪਣੇ ਰਿਸ਼ਤਿਆਂ ਦਾ ਫੈਸਲਾ ਆਪੇ ਕਰਦੇ ਨੇ, ਬਲਕਿ ਕਈ ਵਾਰ ਤਾਂ ਮਾਂ ਬਾਪ ਨੂੰ ਉਦੋਂ, ਅੱਜ ਦੇ ਦੁਖਾਂਤ ਐਸੇ ਨੇ, ਮਾਂ ਬਾਪ ਨੂੰ ਉਦੋਂ ਪਤਾ ਲੱਗਦਾ ਜਦੋਂ ਬੱਚਾ ਆ ਕੇ ਆਖਦਾ ਮੈਂ ਮੈਰਿਜ ਕਰਾ ਲਈ, ਦਰਮਿਆਨ ਵਿੱਚ ਲੋੜ ਹੀ ਕੋਈ। ਤੇ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਭਰ ਜੋਬਨ ਲੈ ਰਹਿੰਦੇ, ਭਰ ਜਵਾਨੀ ਲੈ ਰਹਿੰਦੇ, ਬੁਰਾ ਭਲਾ ਨਾ ਪਛਾਣ ਹੀ ਬਣ ਜਾ ਰਿਹਾ ਮਿੱਤਰਾ, ਮਨ ਮੱਤਾ ਅੰਮੇ, ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ। ਉਹਨਾਂ ਨੂੰ ਪਤਾ ਹੀ ਨਹੀਂ ਭਵਿੱਖ ਅੰਦਰ ਕਿੰਨੀਆਂ ਔਕੜਾਂ ਨੇ, ਜਿਹਨਾਂ ਔਕੜਾਂ ਨੂੰ ਸੰਭਾਲਣ ਲਈ ਜੋ ਸਹੀ ਰਸਤਾ ਕੁਟੰਬ ਚੁਣ ਸਕਦਾ, ਜੋ ਗੁਰੂ ਚੁਣ ਸਕਦਾ, ਉਹ ਮੈਂ ਨਹੀਂ ਚੁਣ ਸਕਦਾ। ਫੈਸਲਾ ਬਣ ਗਿਆ ਆਗੇ ਪੰਥ ਕਰਾਰਾ। ਇੱਕ ਖਿਆਲ ਕਰਿਓ, ਵਿਵਾਹ ਕਾਰਜ ਕੋਈ ਇੱਕ ਦਿਨ ਦਾ ਫਿਕਰਾ ਨਹੀਂ, ਨਾ ਇੱਕ ਦਿਨ ਦਾ ਫੈਸਲਾ, ਇਹ ਤਾਂ ਜੀਵਨ ਦੇ ਲੰਬੇ ਪੰਥ ਲਈ ਕੋਈ ਚੋਣ ਹੈ। ਅਗਲਾ ਪੰਥ ਜਿਹੜਾ ਹੈ, ਅਗਲਾ ਰਾਹ ਜਿਹੜਾ ਜਿਹਦੇ ਵਿੱਚ ਜੀਵਨ ਦਾ ਸਫ਼ਰ ਗੁਜ਼ਾਰਨਾ ਹੈ, ਉਹਦੇ ਵਿੱਚ ਹਮ ਸਫ਼ਰ ਚੁਣਨਾ ਹੈ, ਹਮ ਜੀਵਨ ਸਾਥੀ ਚੁਣਨਾ ਹੈ, ਹਮ ਸਫ਼ਰ ਚੁਣਨਾ ਹੈ। ਖਿਆਲ ਕਰਿਓ ਉਸ ਹਮ ਸਫ਼ਰ ਪ੍ਰਤੀ ਫੈਸਲਾ ਬੜੀ ਕਾਹਲੀ ਨਾਲ ਹੋ ਜਾਏ ਅਤੇ ਮਰਜ਼ੀ ਨਾਲ ਜੋਸ਼ ਵਿੱਚ ਹੋ ਜਾਏ, ਇਹ ਦੁਖਾਂਤ ਵਾਪਰ ਰਿਹਾ। ਸੋਚ ਰਿਹਾ ਸਾਂ ਕੁੜਮ ਕੁੜਮਾਈ ਆਇਆ ਲਫ਼ਜ਼ ਜਿਹੜਾ ਹੈ, ਕਿਉਂ ਅਸੀਂ ਕਈ ਵਾਰ ਆਖ ਦਿੰਦੇ ਹਾਂ ਔਰ ਸਿੱਖ ਰਹਿਤ ਮਰਯਾਦਾ ਵਿੱਚ ਵੀ ਬੇਸ਼ੱਕ ਨਾਲ ਇਹ ਲਫ਼ਜ਼ ਕਹਿ ਦਿੱਤੇ ਕਿ ਕੋਈ ਜ਼ਰੂਰੀ ਨਹੀਂ, ਪਰ ਜੇ ਕੁੜਮਾਈ ਦੀ ਰਸਮ ਕਰਨੀ ਹੋਵੇ ਤਾਂ ਇਉਂ ਕਰ, ਇਹਦਾ ਮਤਲਬ ਕੁੜਵਾਨ ਕਰ ਲਏ। ਔਰ ਕੁੜਮ ਕੁੜਮਾਈ ਦਾ ਲਫ਼ਜ਼ ਜਿਹੜਾ ਹੈ ਇਹਦੇ ਵਿੱਚ ਇੱਕ ਬੜੀ ਭਾਵਨਾ ਖੜੀ ਹੈ, ਇਹਦੇ ਪਿੱਛੇ ਬੜੀ ਵੱਡੀ ਫਿਲਾਸਫੀ ਖੜੀ ਹੈ। ਕੁੜਮ ਲਫ਼ਜ਼ ਹੈ ਕੁਟੰਬ ਤੋਂ, ਪਰਿਵਾਰ ਤੋਂ, ਪਤੀ ਇਸਤਰੀ ਦਾ, ਪਤੀ ਪਤਨੀ ਦਾ ਸੁਮੇਲ ਹੈ, ਬੱਚੇ ਬੱਚੀ ਦਾ ਮੇਲ ਹੈ, ਪਰ ਆਏ ਨੇ ਪਹਿਲਾਂ ਕੁੜਮ, ਪਹਿਲਾਂ ਪਰਿਵਾਰ ਮਿਲ ਬੈਠਾ। ਹੁਣ ਗੁਰਮਤ ਦੀ ਦੁਨੀਆਂ ਵਿੱਚ ਪਰਿਵਾਰ ਗੁਰੂ ਹੈ, ਜੀਵ ਆਤਮਾ ਦਾ ਮਾਂ ਬਾਪ ਗੁਰੂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਹੁਣ ਦੋ ਕੁੜਮ ਮਿਲ ਬੈਠੇ ਨੇ, ਦੋ ਪਰਿਵਾਰ ਮਿਲ ਬੈਠੇ ਨੇ, ਉਹਨਾਂ ਨੇ ਫੈਸਲਾ ਕਰਨਾ ਹੈ ਤੇ ਕਰਨਾ ਹੈ ਦਰਮਿਆਨ ਵਿੱਚ ਗੁਰਮਤ ਨੂੰ ਬਿਠਾ ਕੇ, ਗੁਰਬਾਣੀ ਗਾ ਕੇ ਤੇ ਨਾਲ ਲੈ ਕੇ ਆਏ ਨੇ ਆਦਾਨ ਪ੍ਰਦਾਨ ਲਈ, ਉਹ ਹੈ ਸੱਤ ਤੇ ਸੰਤੋਖ, ਜਿਹਦੇ ਵਿੱਚੋਂ ਪੈਦਾ ਹੋਇਆ ਹੈ ਭਾਉ ਲਓ ਆਸੀ ਸੰਤ। ਬਿਨਾਂ ਸੱਤ ਤੇ ਸੰਤੋਖ ਦੇ ਭਾਉ ਨਹੀਂ ਪੈਦਾ ਹੁੰਦਾ। ਭਾਉ ਕਹਿੰਦੇ ਨੇ ਪਿਆਰ, ਭਾਉ ਕਹਿੰਦੇ ਨੇ ਪ੍ਰੇਮ। ਜਿੱਥੇ ਸੱਚ ਹੀ ਨਾ ਹੋਵੇ, ਇੱਕ ਦੂਜੇ 'ਤੇ ਵਿਸ਼ਵਾਸ ਹੀ ਨਾ ਹੋਵੇ, ਉੱਥੇ ਭਾਉ ਪ੍ਰੇਮ ਕਿਵੇਂ ਬਣੇਗਾ। ਜਿੱਥੇ ਸੰਤੋਖ ਹੀ ਨਾ ਹੋਵੇ, ਇੱਕ ਦੂਜੇ ਕੋਲੋਂ ਕੁਝ ਖੋਹ ਲੈਣ ਦਾ, ਦੂਜੇ ਘਰ ਨੂੰ ਲੁੱਟ ਲੈਣ ਦਾ ਮਨ ਦਾ ਵਿਚਾਰ ਹੋਵੇ, ਰਾਜੀ ਨਾ ਹੋਵੇ, ਹੋਰ ਕੁਝ ਦੇ ਦਿਓ, ਹੋਰ ਕੁਝ ਦੇ ਦਿਓ ਦਾ ਮਸ, ਆਹ ਜਿੰਨੀ ਦਾਜ ਪ੍ਰਥਾ ਕਿਉਂ ਚੱਲੀ ਹੈ। ਅੱਜ ਦੀ ਦੁਨੀਆਂ ਦੀ ਸਾਰੀਆਂ ਖੁਸ਼ੀਆਂ ਦਾਜ ਦੀ ਪ੍ਰਥਾ ਦੇ ਭੇਟ ਚੜ ਰਹੀਆਂ, ਭੁੱਖ ਵੱਧ ਗਈ ਤੇ ਆ ਗਈ ਹੈ ਸਿੱਖੀ ਦੇ ਘਰ ਵਿੱਚ ਵੀ। ਹਾਲਾਂਕਿ ਗੁਰੂ ਨੇ ਸਿੱਖੀ ਦੀ ਪਰਿਭਾਸ਼ਾ ਕਰਦਿਆਂ ਇਹ ਗੱਲ ਆਖੀ ਸੀ, ਗੁਰ ਸਿੱਖਾਂ ਕੀ ਭੁੱਖ ਸਭ ਗਈ, ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦਿਰੜਾਵੇ ਰਾਮ ਰਾਜ ਕਿਸ ਕੀ ਤ੍ਰਿਸ਼ਨਾ, ਭੁੱਖ ਸਭ ਉਤਰੇ। ਭੁੱਖੀ ਤਾਂ ਖਤਮ ਕੀਤੀ ਸੀ, ਜੇ ਭੁੱਖ ਖਤਮ ਹੋ ਜਾਏਗੀ ਤਾਂ ਪ੍ਰੇਮ ਬਣੇਗਾ। ਦੋ ਭੁੱਖੇ ਜੁੜ ਜਾਣ ਤੇ ਇੱਕ ਥਾਲੀ ਵਿੱਚ ਰੋਟੀ ਖਾਣੀ ਪੈ ਜਾਏ, ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ, ਉਹ ਕਹਿੰਦਾ ਮੈਂ ਛੇਤੀ ਖਾ ਲਵਾਂ, ਮੈਂ ਤੇਜ਼ੀ ਨਾਲ ਖਾ ਲਵਾਂ, ਮੇਰੇ ਨਾਲੋਂ ਕਿਤੇ ਵਾਧੂ ਨੂੰ ਖਾ ਜਾਏ। ਜਿੰਨਾ ਮੇਲ ਹੈ, ਜਿੰਨਾ ਪਿਆਰ ਹੈ, ਉਹ ਰੱਜ ਵਿੱਚੋਂ ਜਨਮ ਲੈਂਦਾ, ਭੁੱਖ ਵਿੱਚੋਂ ਨਹੀਂ। ਭੁੱਖ ਵਿੱਚੋਂ ਦੁਐਕਤਾ ਜਨਮ ਲੈਂਦੀ, ਭੁੱਖ ਵਿੱਚੋਂ ਵਿਰੋਧ ਜਨਮ ਲੈਂਦਾ, ਭੁੱਖ ਵਿੱਚੋਂ ਨਫ਼ਰਤ ਜਨਮ ਲੈਂਦੀ। ਗੁਰੂ ਨੇ ਦਿੱਤਾ ਸੀ ਸੱਤ ਤੇ ਸੰਤੋਖ ਤਾਂ ਕਿ ਭਾਉ ਜਨਮ ਲਵੇ। ਮੈਂ ਹੈਰਾਨ ਹੁੰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਧਰਮ ਦੀ ਦੁਨੀਆਂ ਦਾ ਦਾਰੋ ਮਦਾਰ ਬੇਸ ਹੀ ਸੱਤ ਸੰਤੋਖ ਬਣਾ ਦਿੱਤਾ। ਜੇ ਸਿੱਖ ਨੂੰ ਭਗਤ ਨੂੰ ਮਿਲਿਆ ਤਾਂ ਕੀ ਮਿਲਿਆ, ਕਹਿਣ ਲੱਗੇ ਥਾਲ ਵਿੱਚ ਤਿੰਨ ਵਸਤੂ ਪਈ ਹੋ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸੱਤ ਸੰਤੋਖ ਵਿਚਾਰੋ। ਪਹਿਲਾ ਸੱਤ ਸੰਤੋਖ, ਬਲਕਿ ਗੁਰੂ ਨੇ ਤਾਂ ਇੱਥੋਂ ਤੱਕ ਫੈਸਲਾ ਦੇ ਦਿੱਤਾ, ਕਹਿਣ ਲੱਗੇ ਮੇਰਾ ਰੱਬ ਮੇਰਾ ਗੁਰੂ ਉਸ ਕਾਰਜ ਵਿੱਚ ਸ਼ਾਮਲ ਹੀ ਨਹੀਂ ਹੁੰਦਾ ਜਿੱਥੇ ਸੱਤ ਸੰਤੋਖ ਨਾ ਹੋਵੇ। ਤੇ ਜਿਸ ਕਾਰਜ ਵਿੱਚ ਸੱਤ ਸੰਤੋਖ ਆ ਜਾਏ, ਜਿੱਥੇ ਦਿਖਾਵਾ ਤੇ ਭੁੱਖ ਨਾ ਰਹੇ, ਸੱਤ ਸੰਤੋਖ ਆ ਜਾਏ, ਮੇਰਾ ਇਹ ਗੱਲ ਗੁਰੂ ਵੇਖ ਕੇ ਤਾਂ ਹੀ ਸ਼ਾਮਲ ਹੁੰਦਾ। ਗੁਰੂ ਬਾਣੀ ਵਿੱਚ ਕਹਿੰਦੇ ਆਪਣਾ ਕਾਰਜ ਆਪ ਸਵਾਰੇ, ਆਪਣਾ ਕਾਰਜ ਆਪ ਸਵਾਰੇ, ਹੋਰ ਤੇ ਕਾਰਜ ਨਾ ਹੋਈ। ਕਿਸ ਕਾਰਜ ਵਿੱਚ? जित कार्ज सत संतोख दया धर्म है गुरमुख बूझे कोई लगे हो कलिया जिस कार्ज में सत संतोख दया ते दया तो जन्म लेने वाला धर्म नहीं पैदा होएगा उथे मेरा गुरु प्रवेश नहीं करेगा उनके विच नहीं आके बैठे ते जे गुरु नहीं बैठेगा ते किवें आखेगा गुरु द्वारे हमारा विवाह जे होगा ते गुरु क नहीं विवाह नु आनंद कारज बदलना इसलिए ख्याल करी भुख मिटानी पैगी सत ते संतोख लियाना पैगा आनंद कारज ता ही बनेगा हुण आपां अंदर नाल नाल सोच के चिते अंदर फैसले करते चले जाइए तो यह भी देखते चले जाइए भला साडे जीवन विच असी अपने घेरे अपने परिवार विच किन्ने क विआह कीते ने ते उन्हां सारे विआहां विच किन्ना क सत ते संतोख रहा सानूं पता लग जाएगा साडे जीवन दीआं औकड़ां की ने साडे जीवन दीआं औकड़ां की फैसले गुरु दे उस दिन भी तुक आई सी सत संतोख होवे अरदास ता सुन सद बहाले पास तेरी अरदास भी तो कबूल होनी है जे सत संतोख विच होवे तेरा रब नाल संबंध भी तो पैदा होने सत संतोख विच होवे तेरे कार्ज विच गुरु ने आके बैठना भी तो है जे सत संतोख विच होवे ते जे सत संतोख ना होया भाव प्यार नहीं पैदा हो गुरु कहते हैं जो गुरमत अनुसार गुरु रूप कुटुंब कोड़मा परिवार अपने बच्चों के जीव आत्मा रूप बच्ची के रिश्ते लिए एकत्र होवे उदों उनके कोल सत ते संतोख होवे उनके विचों पैदा होया भाव प्यार नाल लैके आवे लकुड़माचारी का एक खास मकसद है यो कारण है कुछ समय बाद परिवार एक नहीं रहते आखिर तो कुड़माई का लफज कोड़मे तो है परिवार एक कहना है पहला उन्होंने मिलाप होना पर तुम अपने जीवन आम देखे हो कुछ वर ही बीतते हैं कुछ समय बीतता है परिवार एक नहीं है गुरु कहते हैं उनका कारण की होंगे क्योंकि सत संतोख नहीं रहता जो सत संतोख ना रहे तो भाव नहीं रहता प्रेम नहीं रहता इसलिए अगली गल विच गल आखती उत्थे ममता लफज वरत्या ने ममता लफज मोह दा प्रतीक है पिछली छपी पुस्तक विच भी मैं एक आर्टिकल लिखिया सी मोह ते प्रेम उन्दे विच की अंतर है असी समझने खरे मोह ते प्रेम इक्को ही हुंदा किसी नाल मोह कर लो जां प्रेम कर लो गुरु ने आख्या नहीं मोह जिहड़ा है उत्थे गुना है काम क्रोध लोभ मोह हंकार विच आउंदा है पंजां दूतां विच आउंदा है ते प्रेम देवता है दोवां विच फर्क है हालांकि दोनों चीजां जुड़न वालियां ने किसी चीज नाल जुड़न लो जुड़ना होवे तां मोह करना पएगा किसी नाल जुड़ना होवे तां प्रेम करना पएगा ते मैं अर्ज कीती सी ख्याल करियो मोह ते प्रेम विच सूक्ष्म भेद की है मोह नाल भी मनुख जुड़दा है पर आखदा है आ चीज मेरी है घर मेरा है कार मेरी है एक परिवार मेरा है एक बैंक बैलेंस मेरा है इतों तक चलता चलता फिर आखदा यह गुरुद्वारा मेरा है यह रब मेरा है पर जो प्रेम करता है ना अंदर बदलता है उदो फिर मोह नहीं रहता बल्कि आखदा है हे प्रभु हुण हे रब मैं तेरा है भी जुड़ना मोह पकड़ा है प्रेम समर्पण है मां किसी को कुछ खोना है प्रेम किसी अगे समर्पण करना है दोहां विच अंतर है दोनों चीजां जुड़न वाली ते मैं अर्ज कीती सी श्री गुरु ग्रंथ साहब की बाणी अंदर एक तुक अंदर दोनों चीजां नूं होर स्पष्ट कर दिता कहन लगे हे मेरे रब तू जिहड़ा मैनूं संसार विच फसाई बैठा है ना यह मोह विच फसाई बैठा है ਤੇ ਜਿਹੜਾ ਮੈਂ ਤੈਨੂੰ ਬੰਨਿਆ ਉਹ ਮੋਹ ਵਿੱਚ ਨਹੀਂ, ਮੈਂ ਤੈਨੂੰ ਪ੍ਰੇਮ ਵਿੱਚ ਬੰਨਿਆ। ਗੁਰੂ ਨੇ ਬਾਣੀ ਵਿੱਚ ਆਖਿਆ, ਜੋ ਹਮ ਬਾਦੇ ਮੋਹ ਫਾਸ, ਜੋ ਹਮ ਬਾਦੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਪ੍ਰੇਮ ਦੀ ਫਾਈ ਬੜੀ ਪੱਕੀ ਹੈ, ਪ੍ਰੇਮ ਦੀ ਫਾਈਆਂ ਕਦੀ ਟੁੱਟਦੀਆਂ ਹੀ ਨਹੀਂ, ਪ੍ਰੇਮ ਦੇ ਬੰਧਨ ਕਦੀ ਟੁੱਟਦੇ ਨਹੀਂ। ਜਿੰਨੇ ਟੁੱਟਦੇ ਨੇ ਨਾ ਰਿਸ਼ਤੇ, ਉਹ ਪ੍ਰੇਮ ਦੇ ਬੰਧਨ ਦੇ ਨਹੀਂ ਹੁੰਦੇ, ਉਹ ਮੋਹ ਦੇ ਬੰਧਨ ਦੇ ਹੁੰਦੇ ਨੇ। ਗੁਰੂ ਕਹਿੰਦੇ ਜਦੋਂ ਤੇਰੇ ਕੋਲ ਸੱਤ ਸੰਤੋਖ ਆ ਜਾਏਗਾ ਨਾ, ਉਦੋਂ ਭਾਵੋ ਆਏਗਾ। ਸਤਿਗੁਰੂ ਨੇ ਫਰਮਾਇਆ, ਕਹਿਣ ਲੱਗੇ ਗੁਰੂ ਨੇ ਰਹਿਮਤ ਕਰਕੇ ਪਹਿਲਾਂ ਇੱਕ ਉਪਦੇਸ਼, ਇੱਕ ਅਗਵਾਈ ਕੀਤੀ ਕਿ ਤੇਰੇ ਮਨ ਵਿੱਚ ਇਹ ਆਤਮਾ ਹੋਵੇ ਕਿ ਮੇਰੇ ਕੁੜਮ ਨੇ, ਭਾਵ ਮੇਰੇ ਕੁਟੁੰਬ ਨੇ, ਮੇਰੇ ਪਰਿਵਾਰ ਨੇ, ਮੇਰੇ ਪੇਰੈਂਟਸ ਨੇ ਮੇਰਾ ਰਿਸ਼ਤਾ ਤੈਅ ਕਰਨਾ। ਸੰਸਾਰ ਵਿੱਚ ਵੀ ਤੇ ਨਿਰੰਕਾਰ ਨਾਲ ਵੀ, ਸਿਰਫ ਫਰਕ ਕੀ ਹੈ, ਨਿਰੰਕਾਰ ਨਾਲ ਰਿਸ਼ਤਾ ਤੈਅ ਹੁੰਦਾ ਜਦੋਂ, ਉਦੋਂ ਗੁਰੂ ਮੇਰਾ ਪਰਿਵਾਰ ਹੈ, ਗੁਰੂ ਮੇਰਾ ਮਾਈ ਬਾਪ ਹੈ। ਤੇ ਜਦੋਂ ਸੰਸਾਰਕ ਜੀਵ ਵੀ ਉਹੋ ਹੀ ਅਗਵਾਈ ਲੈ ਲੈਣ ਤੇ ਆਖਣ, ਹੇ ਸਤਿਗੁਰੂ ਤੂੰ ਮੇਰਾ ਮਾਈ ਬਾਪ ਹੈ, ਮੇਰੇ ਰਿਸ਼ਤੇ ਅੰਦਰ ਸਾਰੇ ਸੁਖਾਲੇਪਣ ਤੂੰ ਪੈਦਾ ਕਰਨੇ। ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਮੋਹੇ ਦੁਹਾਗਨ ਆਪ ਸ਼ਿੰਗਾਰੀ, ਮੋਹੇ ਦੁਹਾਗਨ ਆਪ ਸ਼ਿੰਗਾਰੀ, ਰੂਪ ਰੰਗ ਦੇ ਨਾਮ ਸਵਾਰੀ, ਬਿਨਸੇ ਦੁੱਖ, ਬਿਨਸੇ ਦੁੱਖ ਅਰ ਸਗਲ ਸੰਤਾਪ, ਕਿਉਂ ਗੁਰ ਹੋਏ ਮੇਰੇ ਮਾਈ ਬਾਪ। ਗੁਰੂ ਮੇਰਾ ਮਾਂ ਬਾਪ ਹੈ, ਆਤਮਾ ਨੇ ਪਰਲੋਕ ਦੇ ਸਹੁਰੇ ਕਰ ਜਾਣਾ ਹੈ, ਇਸ ਸੰਸਾਰ ਵਿੱਚ ਗੁਰੂ ਮਾਂ ਬਾਪ ਹੈ। ਗੁਰੂ ਨੇ ਇਸ ਜੀਵ ਨੂੰ ਸੰਭਾਲਣਾ ਹੈ, ਪਾਲਣਾ ਹੈ ਤੇ ਸੰਭਾਲਣਾ ਹੈ ਤੇ ਸੰਵਾਰਨਾ ਹੈ। ਜਿਵੇਂ ਹਰ ਮਾਂ ਬਾਪ ਆਪਣੀ ਬੱਚੀ ਨੂੰ ਗੁਣਾਂ ਨਾਲ ਸ਼ਿੰਗਾਰਦਾ, ਅਨੇਕਾਂ ਤਰ੍ਹਾਂ ਦੇ ਗੁਣ ਦਿੰਦਾ ਤਾਂ ਕਿ ਸਹੁਰੇ ਘਰ ਸੁਖੀ ਵਸੇ, ਇਸੇ ਤਰ੍ਹਾਂ ਮੇਰਾ ਸਤਿਗੁਰੂ ਹਰ ਜੀਵ ਆਤਮਾ ਨੂੰ, ਹਰ ਮਨੁੱਖ ਨੂੰ ਗੁਣਾਂ ਨਾਲ ਸ਼ਿੰਗਾਰਦਾ। ਗੁਰ ਹੋਏ ਮੇਰੇ ਮਾਈ ਬਾਪ, ਗੁਰੂ ਮੇਰੇ ਪੇਰੈਂਟਸ ਨੇ, ਗੁਰੂ ਮੇਰਾ ਮਾਈ ਬਾਪ। ਕਹਿਣ ਲੱਗੇ ਹੁਣ ਤਾਂ ਪਤਾ ਹੀ ਨਤੀਜਾ ਕੀ ਨਿਕਲਿਆ, ਸਖੀ ਸਹੇਲੀ ਅਗਲੀ ਲਾਈਨ ਹੈ। ਕਹਿਣ ਲੱਗੇ ਬਿਨਸੇ ਦੁੱਖ ਅਰ ਸਗਲ ਸੰਤਾਪ, ਗੁਰ ਹੋਏ ਮੇਰੇ ਮਾਈ ਬਾਪ। ਕਹਿਣ ਲੱਗੇ ਉਹਦਾ ਲਾਭ ਕੀ ਹੋਇਆ, ਸਖੀ ਸਹੇਲੀ ਮੇਰੇ ਗ੍ਰਸਤ ਆਨੰਦ। ਲਓ ਆਇਓ ਆਨੰਦ ਕਾਰਜ ਬਣਦਾ ਫੈਸਲਾ ਬਣੀ ਲੈ, ਸਖੀ ਸਹੇਲੀ ਮੇਰੇ ਗ੍ਰਸਤ ਆਨੰਦ, ਕਰ ਕਿਰਪਾ ਭੇਟੇ ਮੋਹਿਕੰਦ। ਜਦੋਂ ਮੇਰਾ ਮਾਈ ਬਾਪ ਮੇਰਾ ਗੁਰੂ ਬਣ ਗਿਆ, ਮੇਰਾ ਰਿਸ਼ਤਾ ਵੀ ਉਹਨੇ ਤੈਅ ਕਰਨਾ ਹੈ, ਮੇਰਾ ਫੈਸਲਾ ਵੀ ਉਹਨੇ ਕਰਨਾ ਹੈ, ਮੇਰੀ ਅਗਵਾਈ ਵੀ ਉਹਨੇ ਕਰਨੀ ਹੈ, ਮੈਨੂੰ ਗੁਣਾਂ ਨਾਲ ਸ਼ਿੰਗਾਰਨਾ ਵੀ ਉਹਨੇ, ਮੈਂ ਗੁਰੂ ਨੂੰ ਆਪਣਾ ਮਾਈ ਬਾਪ ਮੰਨ ਲਿਆ, ਬਸ ਮੇਰੇ ਗ੍ਰਸਤ ਨੇ ਹੁਣ ਆਨੰਦ ਕਾਰਜ ਬਣ ਕੇ ਜੀਵਨ ਤੋਂ ਆ ਗਿਆ, ਹੁਣ ਮੇਰੇ ਜੀਵਨ ਵਿੱਚ ਆਨੰਦ ਕਾਰਜ ਹੋ ਗਿਆ, ਇਉਂ ਗ੍ਰਸਤ ਆਨੰਦ ਹੋ ਗਿਆ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਗੁਰ ਹੋਏ ਮੇਰੀ ਮੇਰੇ ਮਾਈ ਬਾਪ, ਸਖੀ ਸਹੇਰੀ ਮੇਰੇ ਗ੍ਰਸਤ ਆਨੰਦ। ਪਰ ਇਸੇ ਉਦਾਹਰਣ ਦੀ, ਇਸੇ ਐਗਜ਼ਾਮਪਲ ਦੀ ਅਗਵਾਈ ਸਾਨੂੰ ਸੰਸਾਰਕ ਜੀਵਨ ਵਿੱਚ ਵੀ ਲੈਣੀ ਪਏਗੀ ਤਾਂ ਕਿ ਸੰਸਾਰ ਨਿਰੰਕਾਰ ਨਾਲ ਪਿਉਂਦ ਹੋ ਜਾਏ, ਉਹਦੇ ਦੁੱਖ ਸੁੱਖ ਵਿੱਚ ਬਦਲ ਜਾਣ। ਉਹ ਇਹ ਕਿ ਬੱਚਿਆਂ ਨੂੰ ਇਹ ਪਤਾ ਹੋਵੇ, ਅਸੀਂ ਆਪਣੇ ਜਜ਼ਬੇ ਜੋਸ਼ ਅਧੀਨ ਫੈਸਲੇ ਨਹੀਂ ਕਰਨੇ, ਜੋਸ਼ ਅਧੀਨ ਫੈਸਲੇ ਨਹੀਂ ਕਰਨੇ। ਮਾਂ ਬਾਪ ਸਾਡੇ ਨਾਲੋਂ ਬਿਹਤਰ ਸੋਚ ਸਕਦੇ ਨੇ, ਉਹ ਸਾਡੇ ਦੁਸ਼ਮਣ ਨਹੀਂ, ਜਿਨ੍ਹਾਂ ਨੇ ਪਾਲਿਆ ਸੰਭਾਲਿਆ, ਇੱਕ ਇੱਕ ਸਵਾਸ ਨੂੰ ਰਾਤਾਂ ਬੈਠ ਕੇ ਗਿਣਿਆ, ਕਿਤੇ ਕੋਈ ਪਰੇਸ਼ਾਨੀ ਨਾ ਆ ਜਾਏ ਬੱਚੇ ਨੂੰ। ਭਲਾ ਖਿਆਲ ਕਰਿਓ, ਉਸ ਮਾਂ ਬਾਪ ਨੂੰ ਆਪਣਾ ਦੁਸ਼ਮਣ, ਆਪਣਾ ਵਿਰੋਧੀ ਜਾਂ ਆਪਣੇ ਲਈ ਬੇਵਫਾਈ ਕਰਨ ਵਾਲਾ ਨਾ ਸਮਝਣ ਬੱਚੇ ਨੇ। ਉਹਨਾਂ ਨੂੰ ਪਤਾ ਹੋਵੇ ਵਿਵਾਹ ਕਾਲਜ ਦਾ ਆਰੰਭ ਕੁੜਮ ਕੁੜਮਾਈ ਤੋਂ ਸ਼ੁਰੂ ਹੁੰਦਾ ਹੈ। ਪਹਿਲਾਂ ਪਰਿਵਾਰ ਪਰਿਵਾਰ ਨਾਲ ਜੁੜਦੇ ਨੇ, ਪੇਰੈਂਟਸ ਪੇਰੈਂਟਸ ਨਾਲ ਬੈਠਦੇ ਨੇ, ਅਤੇ ਬੈਠਦੇ ਨੇ ਕੀ ਕਿਸ ਤਰ੍ਹਾਂ ਸੱਤ ਸੰਤੋਖ ਭਾਵ ਲੈ ਕੇ। ਪਰਿਵਾਰਾਂ ਨੂੰ ਵੀ ਪਤਾ ਹੋਵੇ ਸੱਤ ਸੰਤੋਖ ਭਾਵ ਲੈ ਕੇ ਜਾਇਓ, ਕਿਤੇ ਸਮਾਨ ਦੀਆਂ ਲਿਸਟਾਂ ਲੈ ਕੇ ਨਾ ਜਾਇਓ। ਸਾਨੂੰ ਬਰਾਤ ਲਈ ਖਾਣਾ ਇਹੋ ਜਿਹਾ ਚਾਹੀਦਾ ਹੈ, ਸਾਨੂੰ ਦਾਜ ਵਿੱਚ ਆਹ ਚੀਜ਼ਾਂ ਚਾਹੀਦੀਆਂ ਨੇ, ਇਹ ਲਿਸਟਾਂ ਲੈ ਕੇ ਨਾ ਜਾਇਓ। ਸੱਤ ਸੰਤੋਖ ਅਤੇ ਉਹਦੇ ਵਿੱਚੋਂ ਜਨਮ ਲੈਣ ਵਾਲਾ, ਪੈਦਾ ਹੋਣ ਵਾਲਾ ਭਾਵ ਲੈ ਕੇ ਜਾਇਓ, ਫਿਰ ਵੇਖਿਓ ਰਿਸ਼ਤੇ ਕਿਵੇਂ ਚਿਰੰਜੀਵ ਹੁੰਦੇ ਨੇ, ਫਿਰ ਵੇਖਿਓ ਕਾਰਜ ਆਨੰਦ ਕਿਵੇਂ ਬਣਦੇ ਨੇ। ਗੁਰੂ ਨੇ ਆਖਿਆ ਆਹ ਚੀਜ਼ਾਂ ਨਾਲ ਲੈ ਕੇ ਜਾਇਓ। ਤੇ ਦੂਜਾ ਇਹ, ਬਾਣੀ ਦੀ ਗੁਰਮਤ ਦੀ ਅਗਵਾਈ ਕਦੀ ਨਾ ਭੁੱਲਿਓ। ਗੁਰੂ ਨੇ ਆਖਿਆ ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਤੇ ਆਰੰਭ ਕਿਵੇਂ ਹੋਈ ਸੰਤ ਜਨਾ ਕਰ ਮੇਲ, ਭਲੇ ਪੁਰਸ਼ਾਂ ਦਾ ਇਕੱਠ, ਭਲੇ ਪੁਰਸ਼ਾਂ ਦਾ ਇਕੱਠ, ਕਿਉਂਕਿ ਹਮੇਸ਼ਾ ਭਲੇ ਪੁਰਸ਼ ਭਲਾ ਸੋਚਦੇ ਨੇ। ਚੰਗੇ ਪੁਰਸ਼ ਜਦੋਂ ਇਕੱਤਰ ਹੁੰਦੇ ਨੇ, ਉਹਨਾਂ ਦੇ ਮਨ ਵਿੱਚ ਪਰਾਇਆ ਸੁੱਖ ਦੀ ਚਿਤਵ ਨਹੀਂ ਹੁੰਦੀ ਹੈ, ਪਰਾਈ ਖੁਸ਼ੀ ਦੀ ਚਿਤਵ ਨਹੀਂ ਹੁੰਦੀ ਹੈ। ਇਸ ਲਈ ਸੰਤ ਜਨਾ ਕਰ ਮੇਲ, ਗੁਰਬਾਣੀ ਗਵਾਈਆ ਬਲਰਾਮ ਜੀ। ਸਾਧ ਸੰਤ ਸਾਧੂ ਸੰਗਤ ਸਾਧ ਸੰਗਤ ਇਕੱਤਰ ਹੋਵੇ, ਉਹਦੇ ਵਿੱਚ ਗੁਰਬਾਣੀ ਗਾਈ ਜਾਏ, ਅਗਵਾਈ ਗੁਰਬਾਣੀ ਦੀ ਲਈ ਜਾਏ, ਤੇ ਹੋਏਗਾ ਕਿ ਬਾਣੀ ਗੁਰਗਾਈ ਪਰਮ ਗਤ ਪਾਈ, ਪੰਚ ਮਿਲੇ ਸੁਹਾਇਆ। ਈਵਨ ਪੰਜੇ ਕਰਮ ਗਿਆਨ ਇੰਦਰੇ ਵੀ ਇਕੱਠੇ ਹੋ ਜਾਣਗੇ, ਉਹ ਵਿਚਾਰਾਂ ਵੀ ਵੱਖ ਨਹੀਂ ਰਹਿਣਗੇ, ਆਪਸੀ ਭਾਈਚਾਰਾ ਬਣੇਗਾ ਸੰਸਾਰਿਕ ਤੌਰ ਤੇ। ਜੇ ਭਾਈਚਾਰਾ ਹੀ ਤਾਂ ਸੋਹਣਾ ਲੱਗਦਾ, ਜਿੱਥੇ ਭਾਈਚਾਰੇ ਟੁੱਟ ਜਾਣ। ਲੋਕ ਆਖਦੇ ਨੇ ਰੱਬ ਕਰੇ ਇਕੱਲਾ ਤਾਂ ਰੁੱਖ ਵੀ ਨਾ ਹੋਵੇ, ਜਿੰਨਾ ਕਿਸੇ ਦਾ ਭਾਈਚਾਰਾ ਵੱਡਾ ਹੋਵੇ, ਜਿੰਨੇ ਉਹਦੀ ਮੇਲ ਮਿਲਾਪ ਦੀ ਦੁਨੀਆ ਵੱਡੀ ਹੋਵੇ, ਜਿੰਨਾ ਉਹ ਸੰਸਾਰ ਅੰਦਰ ਪਿਆਰ ਵੰਡ ਸਕੇ ਉਹ ਭਲਿਆ। ਜੇ ਤੂੰ ਆਪਣੇ ਛੋਟੇ ਜਿਹੇ ਘੇਰੇ ਪਰਿਵਾਰ ਵਿੱਚ ਹੀ ਪਿਆਰ ਨਹੀਂ ਵੰਡ ਸਕਿਆ, ਸੰਸਾਰ ਵਿੱਚ ਕਿਵੇਂ ਵੰਡੇਗਾ। ਜੇ ਤੇਰੇ ਕੋਲੋਂ ਧੀ ਦੁਖੀ ਹੈ, ਜੇ ਤੇਰੇ ਕੋਲੋਂ ਜਵਾਈ ਦੁਖੀ ਹੈ, ਜੇ ਤੇਰੇ ਕੋਲੋਂ ਨੂੰਹ ਦੁਖੀ ਹੈ, ਜੇ ਤੇਰੇ ਕੋਲੋਂ ਤੇਰਾ ਕੁੜਮ, ਜਿਹਨੇ ਤੇਰੇ ਨਾਲ ਆਪਣੇ ਜੀਵਨ ਦੀ ਸਭ ਤੋਂ ਕੀਮਤੀ ਚੀਜ਼ ਸਾਂਝੀ ਕੀਤੀ ਹੈ, ਜੇ ਤੇਰੇ ਕੋਲੋਂ ਉਹ ਹੀ ਦੁਖੀ ਹੈ, ਕੋਈ ਪੜੋਸੀ ਕਿਵੇਂ ਸੁਖੀ ਹੋ ਸਕਦਾ ਹੈ। ਇਸ ਲਈ ਭਾਉ ਦੀ ਲੋੜ ਹੈ। ਉਹਦੇ ਨਾਲ ਕੀ ਹੋਏਗਾ, ਦਇਆ ਕਰੋਧ ਮਮਤਾ ਤਨਾ ਠੀਕ, ਇਹ ਦੋਨੋਂ ਚੀਜ਼ਾਂ ਤਾਂ ਵਿਛੋੜਨ ਵਾਲੀਆਂ ਨੇ। ਜਾਂ ਕ੍ਰੋਧ ਵਿਛੋੜਦਾ ਜਾਂ ਮਮਤਾ, ਉਹ ਹੀ ਮੋਹ ਦਾ ਦੂਜਾ ਬਦਲਿਆ ਹੋਇਆ ਰੂਪ, ਫਿਰ ਵਿਛੋੜਦੀ। ਤੇ ਪਖੰਡ ਜਿਹੜਾ ਉਹ ਭੁਲੇਖੇ ਪੈਦਾ ਕਰਦਾ, ਭਰਮ ਪੈਦਾ ਕਰਦਾ। ਤੇ ਗੁਰੂ ਕਹਿੰਦੇ ਨੇ ਜਦੋਂ ਪਖੰਡ ਚਲਾ ਜਾਏ, ਸੱਚ ਸਾਹਮਣੇ ਆ ਜਾਏ, ਭਰਮ ਨਿਵਿਰਤ ਹੋ ਜਾਂਦੇ ਨੇ, ਪਾਰਦਰਸ਼ੀ ਜੀਵਨ, ਕੋਈ ਭਰਮ ਭੁਲੇਖਾ ਨਾ ਰਹੇ, ਪਾਰਦਰਸ਼ੀ ਜੀਵਨ, ਤੇਰੇ ਅੰਦਰ ਦੀ ਸੱਚਾਈ ਤੇਰੇ ਚਿਹਰੇ ਤੋਂ ਤੇਰੇ ਜੀਵਨ ਤੋਂ ਝਲਕੇ, ਕੋਈ ਦਿਖਾਵਾ ਨਾ ਕਰੇ, ਜਿਹਨੂੰ ਪਖੰਡ ਆਖਿਆ ਜਾਏ। ਪਖੰਡ ਹੁੰਦਾ ਕੀ? ਦਿਖਾਵਾ। ਅੱਜ ਕੁੜਮਾਚਾਰੀ ਵਿੱਚ, ਵਿਵਾਹਾਂ ਵਿੱਚ ਦਿਖਾਵਾ ਜ਼ਿਆਦਾ ਆ ਗਿਆ, ਸੱਚ ਨਹੀਂ ਰਿਹਾ। ਆਪਣੇ ਅੰਦਰ ਦੀ ਅਵਸਥਾ, ਆਪਣੀ ਪਾਕਟ, ਆਪਣੀ ਜੋ ਪੂੰਜੀ ਹੈ, ਉਹਨੂੰ ਨਾਲੋਂ ਜ਼ਿਆਦਾ ਦਿਖਾਵਾ ਕਰਕੇ ਮਨੁੱਖ ਵਿਪਤਾ ਵਿੱਚ ਫਸ ਰਿਹਾ। ਇਸੇ ਦਾ ਨਾਮ ਦੂਜੇ ਲਫ਼ਜ਼ਾਂ 'ਚ ਪਖੰਡ ਹੈ। ਉਹ ਪਖੰਡ ਭਰਮ ਪੈਦਾ ਕਰਦਾ ਹੈ। ਜਦੋਂ ਤੂੰ ਆਪਣੀ ਜੇਬ ਤੋਂ, ਪਾਪੜ ਤੋਂ ਵਾਧੂ ਇੱਕ ਵਾਰ ਵਿਆਹ ਤੇ ਖਰਚ ਕਰ ਲੈਣਾ, ਤੇ ਜਦੋਂ ਅੱਗੋਂ ਮਨੁੱਖ ਕੋਲ ਸੰਤੋਖ ਨਹੀਂ ਹੁੰਦਾ, ਉਹ ਵੀ ਅੰਦਾਜ਼ਾ ਲਾ ਲੈਂਦਾ ਇਹਦੇ ਕੋਲ ਬਹੁਤ ਹੈ, ਭਾਵੇਂ ਤੇਰੇ ਕੋਲ ਕੁਝ ਨਾ ਹੋਵੇ, ਭਾਵੇਂ ਤੂੰ ਕਰਜ਼ਾ ਲੈ ਕੇ ਵਿਆਹ ਕੀਤਾ ਹੋਵੇ, ਉੱਥੇ ਵੀ ਭਰਮ ਪੈਦਾ ਹੋ ਜਾਂਦਾ। ਉਹ ਕਹਿੰਦਾ ਨਹੀਂ ਇਹਨੇ ਬਹੁਤ ਬਹੁਤ ਕੁਝ ਹੈ, ਐਵੇਂ ਤਾਂ ਨਹੀਂ ਇੰਨਾ ਪੈਸਾ ਵਿਆਹ ਤੇ ਲਾ ਦਿੱਤਾ, ਫਿਰ ਕਹਿੰਦਾ ਫਿਰ ਹੋਰ ਚਾਹੀਦਾ, ਕਿਉਂਕਿ ਸੱਤ ਸੰਤੋਖ ਦੋਨੋਂ ਚੀਜ਼ਾਂ ਨਹੀਂ ਰਹਿੰਦੀਆਂ। ਤੇ ਗੁਰੂ ਕਹਿੰਦੇ ਨੇ ਜਦੋਂ ਸਤ ਸੰਤੋਖ ਆਉਂਦਾ, ਜਦੋਂ ਗੁਰਬਾਣੀ ਦੀ ਅਗਵਾਈ ਹੁੰਦੀ ਹੈ, ਉਦੋਂ ਪਖੰਡ ਭਰਮ ਗਵਾਇਆ। ਜਦੋਂ ਪਖੰਡ ਭਰਮ ਦਰਮਿਆਨ ਵਿੱਚੋਂ ਨਿਕਲ ਜਾਣ ਹਉਮੈ ਵੀ ਨਹੀਂ ਰਹਿੰਦੀ। ਆਹ ਪਖੰਡ ਜਿੰਨੇ ਨੇ ਨਾ ਇਹ ਸਾਰੇ ਹਉਮੈ ਵਿੱਚੋਂ ਹੀ ਜਨਮ ਲੈਂਦੇ ਨੇ। ਜਦੋਂ ਮਨੁੱਖ ਦਿਖਾਵਾ ਜ਼ਿਆਦਾ ਕਰਦਾ ਇਸੇ ਲਈ ਕਰਦਾ ਨਾ, ਅੰਦਰ ਇੱਕ ਹਉਮੈ ਖਲੋਤੀ ਹੁੰਦੀ ਹੈ। ਕੋਈ ਮੈਨੂੰ ਮੇਰੇ ਪੜੋਸੀ ਨਾਲੋਂ ਗਰੀਬ ਨਾ ਆਖ ਦੇਵੇ, ਇਹਨੇ ਵਿਆਹ ਕੀਤਾ ਸੀ ਆਪਣੀ ਬੱਚੀ ਦਾ, ਇੰਨਾ ਲਾਇਆ ਸੀ, ਮੇਰਾ ਵਾਧੂ ਲੱਗਦਾ, ਬੇਸ਼ੱਕ ਉਧਾਰ ਚੁੱਕੇ ਲੱਗਦਾ। ਇੱਕ ਅੰਦਰ ਹਉਮੈ, ਇੱਕ ਹਉਮੈ ਦੀ ਪੂਰਤੀ ਲਈ ਸਭ ਕੁਝ ਹੋ ਰਿਹਾ। ਜਦੋਂ ਜੀਵਨ ਹਉਮੈ ਦੇ ਦਰਮਿਆਨ ਵਿੱਚ ਖੜਾ ਹੋਵੇਗਾ, ਜਦੋਂ ਹਉਮੈ ਦੀ ਗ੍ਰਿਪ ਵਿੱਚ ਹੋਵੇਗਾ, ਗੁਰੂ ਨੇ ਬਾਣੀ ਅੰਦਰ ਐਵੇਂ ਨਹੀਂ ਆਖ ਦਿੱਤਾ ਹਉਮੈ ਦੀਰਘ ਰੋਗ ਹੈ, ਵੱਡਾ ਰੋਗ, ਤੇ ਰੋਗੀ ਮਨੁੱਖ ਸੁਖੀ ਕਿਵੇਂ ਹੋ ਸਕਦਾ? ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ, ਰੋਗੇ ਮਰਤਾ ਰੋਗੇ ਜਨਮੇ, ਰੋਗੇ ਫਿਰ ਜੋਨੀ ਭਰਮੇ, ਰੋਗ ਬੰਦ ਰਹਿਣ ਰਤੀ ਨਾ ਪਾਵੇ। ਜਿਹੜਾ ਰੋਗ ਦਾ ਗ੍ਰਸਿਆ ਹੋਇਆ ਮਨੁੱਖ ਹੈ, ਉਹ ਤੇ ਦਿਨ ਰਾਤ ਭਟਕ ਰਿਹਾ ਹੈ, ਉਹਨੂੰ ਚੈਨ ਹੀ ਕੋਈ ਨਹੀਂ, ਉਹ ਨਾ ਦਿਨੇ ਸੌਂਸ ਚੈਨਕ ਲੈ ਸਕਦਾ ਨਾ ਰਾਤ ਸੌਂ ਸਕਦਾ, ਰੋਗੀ ਜੋ ਹੋਇਆ। ਜੀਵਨ ਦੇ ਸੰਸਾਰ ਦੇ ਜਿੰਨੇ ਦੁਖਾਂਤ ਨੇ, ਜਿੰਨੀ ਪੀੜਾ ਹੈ, ਉਹਦਾ ਬਹੁਤਾ ਹਿੱਸਾ ਜਿਹੜਾ ਹੈ ਉਹ ਹਉਮੈ ਦਾ ਗ੍ਰਸਿਆ ਹੋਇਆ। ਤੇ ਗੁਰੂ ਕਹਿੰਦੇ ਨੇ ਜਦੋਂ ਗੁਰੂ ਨਾਲ ਜੁੜੇਗਾ ਉਦੋਂ ਕੀ ਹੋਏਗਾ, ਗੁਰਮਤ ਦੇ ਘੇਰੇ ਵਿੱਚ ਆਏਗਾ ਉਦੋਂ ਕੀ ਹੋਏਗਾ, ਹਉਮੈ ਪੀਰ ਗਈ, ਕੋਈ ਦਿਖਾਵਾ ਨਹੀਂ ਰਹੇਗਾ, ਕੋਈ ਬਣਾਵਟ ਨਹੀਂ ਰਹੇਗੀ, ਕੋਈ ਪਖੰਡ ਨਹੀਂ ਰਹੇਗਾ। ਇੱਕ ਖਿਆਲ ਕਰੀ, ਇਹ ਸਾਰੀਆਂ ਗੱਲਾਂ ਰੱਬ ਦੇ ਮਿਲਾਪ ਵਿੱਚ ਜੀਵ ਆਤਮਾ ਨੂੰ ਪਰਮਾਤਮਾ ਨਾਲ ਮਿਲਣ ਲਈ ਵੀ ਜ਼ਰੂਰੀ ਨੇ, ਅਤੇ ਸੰਸਾਰ ਨੂੰ ਸਵਰਗ ਬਣਾਉਣ ਲਈ ਵੀ ਜ਼ਰੂਰੀ ਨੇ। ਦਰਮਿਆਨ ਵਿੱਚ ਕੋਈ ਪਖੰਡ ਨਾ ਹੋਵੇ, ਕੋਈ ਭੁੱਖ ਨਾ ਹੋਵੇ, ਕੋਈ ਦਿਖਾਵਾ ਨਾ ਹੋਵੇ, ਕੋਈ ਹਉਮੈ ਦਾ ਟਿਕਾਣਾ ਨਾ ਹੋਵੇ, ਕਿਉਂਕਿ ਜਿੰਨੀ ਦੇਰ ਹਉਮੈ ਹੈ ਓਨੀ ਦੇਰ ਮਿਲਾਪ ਨਹੀਂ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਹਉ ਹਉ ਭੀਤ ਭਇਓ ਹੈ ਬੀਚੋ। ਜਿੰਨੀਆਂ ਦਰਮਿਆਨ ਵਿੱਚ ਦੀਵਾਰਾਂ ਨੇ ਨਾ ਜਿਹੜੀਆਂ ਮਨੁੱਖ ਨੂੰ ਦੂਰ ਕਰ ਰਹੀਆਂ ਨੇ, ਉਹ ਸਾਰੀਆਂ ਹਉਮੈ ਕਰਕੇ ਨੇ। ਹਉ ਹਉ ਭੀਤ ਭਇਓ ਹੈ ਬੀਚੋ, ਸੁਨਤ ਦੇਸ਼ ਨਿਕਟ ਆਇਓ। ਮੈਂ ਸੁਣਿਆ ਸੀ ਮੇਰੇ ਰੱਬ ਦਾ ਦੇਸ਼, ਉਹਦਾ ਟਿਕਾਣਾ ਬਹੁਤ ਮੇਰੇ ਨੇੜੇ, ਮੇਰੇ ਉਹਦੇ ਦਰਮਿਆਨ ਵਿੱਚ ਪੜਦਾ ਹੀ ਕੋਈ ਨਹੀਂ, ਉਹ ਤੇ ਮੇਰੇ ਅੰਦਰ ਵੱਸਦਾ, ਤੇ ਮੈਨੂੰ ਮਿਲਦਾ ਕਿਉਂ ਨਹੀਂ? ਕਹਿਣ ਲੱਗੇ, ਜਵਾਬ ਇੱਕੋ ਹੈ ਕਿ ਹਾਂ ਹਾਂ ਭੀਤ ਭਇਓ ਹੈ ਬੀਚੋ, ਰੱਬ ਤਾਂ ਨੇੜੇ ਪਰ ਤੇਰੇ ਤੇ ਉਹਦੇ ਦਰਮਿਆਨ ਵਿੱਚ ਇੱਕ ਹਾਂ ਦਾ ਪੜਦਾ ਹੈ। ਤੇ ਗੁਰੂ ਕਹਿੰਦੇ ਨੇ ਗ੍ਰਸਤ ਜੀਵਨ ਵਿੱਚ ਵੀ ਐਸਾ ਹੋ ਸਕਦਾ, ਜੇ ਹਉਮੈ ਦੀਰਘ ਰੋਗ ਆਵਸੇ, ਦਿਖਾਵਾ ਤੇ ਝੂਠ ਫਰੇਬ ਆਵਸੇ, ਤਾਂ ਫਿਰ ਕੀ ਹੁੰਦਾ? ਗੁਰੂ ਨੇ ਬਾਣੀ ਵਿੱਚ ਆਖਿਆ, ਸੇਜ ਏਕ ਪੈ ਮਿਲ ਦੁਹਰੀਆ। ਪਤੀ ਪਤਨੀ ਇੱਕੋ ਘਰ ਵਿੱਚ ਰਹਿੰਦੇ ਨੇ, ਇੱਕੋ ਬੈਡਰੂਮ ਵਿੱਚ ਹੁੰਦੇ ਨੇ, ਪਰ ਆਪਸ ਵਿੱਚ ਬੋਲ ਚੱਲ ਹੋਏਗੀ, ਕੋਈ ਸੰਬੰਧ ਨਹੀਂ, ਟੁੱਟ ਜਾਂਦੇ। ਜੀਵਨ ਦੀਆਂ ਆਤਮਾ ਦੀ ਵਿਚਾਰਧਾਰਾ ਟੁੱਟ ਜਾਂਦੀ ਹੈ, ਤੇ ਟੁੱਟਦੀ ਹੈ ਕਿਸੇ ਹਉਮੈ ਦੇ ਦੱਸਿਆ ਹੋਇਆ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਸੇਜ ਏਕ ਪੈ ਮਿਲਨ ਦੁਹਰੀਆ। ਕਿਉਂ? ਕਿਉਂਕਿ ਹਾਂ ਹਾਂ ਭੀਤ ਭਇਓ ਹੈ ਵਿੱਚੋਂ। ਤੇ ਜਦੋਂ ਜੀਵਨ ਗੁਰਮਤ ਦੀ ਕਸਵੱਟੀ ਤੇ ਪੂਰਾ ਉਤਰਦਾ, ਜਦੋਂ ਗੁਰਮਤ ਦੇ ਘੇਰੇ ਵਿੱਚ ਗੁਰੂ ਦੀ ਅਗਵਾਈ ਵਿੱਚ ਆ ਜਾਂਦਾ, ਉਦੋਂ ਕੀ ਹੁੰਦਾ? ਹਉਮੈ ਪੀਰ ਗਈ, ਸੁਖ ਪਾਇਆ, ਅਰੋਗਤ ਭੈ ਸਰੀਰਾ, ਜੀਵਨ ਅਰੋਗ ਹੋ ਗਿਆ। ਤੇ ਜਦੋਂ ਸਤ ਸੰਤੋਖ ਆਇਆ, ਮਮਤਾ ਕ੍ਰੋਧ ਕੂੜ ਪਖੰਡ ਦੁਬਦਾ ਭੁੱਖ ਸਭ ਨਸ ਗਈ, ਹਉਮੈ ਚਲੀ ਗਈ, ਹੁਣ ਵੇਖੀ ਤੇਰਾ ਵਿਵਾਹਕ ਜੀਵਨ ਕਿਸ ਤਰ੍ਹਾਂ ਬੀਤਦਾ, ਆ ਬਿਠਾ ਕੇ ਦੇਖ ਲੈ, ਅਨੰਤ ਕਾਰਜ ਬਣਦਾ ਕਿ ਨਹੀਂ ਬਣਦਾ। ਪਰ ਇਹ ਸਾਰਾ ਕੁਛ ਗੁਰੂ ਕੁੜਨ ਦੀ ਭਾਵ, ਜਿਹੜਾ ਮੇਰਾ ਪਰਿਵਾਰ ਹੈ, ਜਿਹੜਾ ਮੇਰਾ ਪੇਰੈਂਟਸ ਹੈ, ਗੁਰੂ ਮੇਰੇ ਗੁਰ ਹੋਏ ਮੇਰੇ ਬਾਈ ਮਾਈ ਬਾਪ, ਇਹ ਸਾਰਾ ਕੁਛ ਬਣੇਗਾ ਗੁਰੂ ਕੁੜਨ ਦੀ ਅਗਵਾਈ ਵਿੱਚ ਜੀਵਨ ਦਾ ਗ੍ਰਸਤ ਆਨੰਦ ਬਣਾਉਣ ਲਈ। ਗੁਰੂ ਨੇ ਇਹੋ ਗੱਲ ਆਖੀ ਬਾਣੀ ਵਿੱਚ ਤੇ ਕਹਿਣ ਲੱਗੇ, ਸਤ ਸੰਤੋਖ ਕਰ ਸਤ ਸੰਤੋਖ ਕਰ ਕੁੜਮ ਕੁੜਮਾਈ ਆਇਆ राम जिया कुड़म कुड़माई आया बलराम जिया संत जना करुबे कुटुंब मेरा कोड़मा मेरा गुरु है उन्हें मेरा आत्मा दा परमात्मा नाल विया करना है ओ दरमियान विच ना होवे आत्मा परमात्मा नाल ना ही विआई जा सकती गुरु ने आखिया अपन लिया जे मिले तो सब को भगत होवे दरमियान विच कोड़मे दी लोड़ है ते कोड़मा है मेरा गुरु जेड़ा अपनी सूझ अपने तजर्बे नाल मिलाप दे फैसले करदा है मेरे विच कोई जोश हो सकदा है उन्दे कोल होश है उदा ना भी मैं इसलिए मैं अपने जीवन दे फैसले उन्दे ते छाड़ दित्ते ने बस एहो ही मेरे जीवन दे आनंद दा राज है गुरु ने ਬਾਣੀ ਵਿੱਚ ਫੈਸਲਾ ਦਿੱਤਾ ਹੈ ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾਚਕ ਹਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ